ਵਾਰ 27 ਪੌੜੀ 12 ਵਿੱਚ ਗੁਰਮੁਖ ਗੁਰਸਿੱਖਾਂ ਦੀ ਸੱਚੀ ਲਗਨ ਦਾ ਜ਼ਿਕਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਬਚਨ ਫਰਮਾਨ ਕਰ ਰਹੇ ਨੇ। ਦੂਜੀ ਆਸ ਵਿਨਾਸ ਹੈ ਪੂਰੀ ਕਿਉਂ ਹੋਵੇ, ਦੂਜਾ ਮੋਹ ਸੋ ਧਰੋ ਸਭ ਉਹ ਅੰਤ ਵਿਗੋਵੈ, ਦੂਜਾ ਕਰਮ ਸੋ ਭਰਮ ਹੈ ਪਰ ਅਵਗੁਣ ਰੋਵੈ, ਦੂਜਾ ਸੰਗ ਕੁਟੰਗ ਹੈ ਕਿਉਂ ਭਰਿਆ ਧੋਵੈ, ਦੂਜਾ ਭਾਉ ਕੁਦਾਉ ਹੈ ਹਾਰ ਜਨਮ ਖਲੋਵੈ, ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ, ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ। ਦੂਜਾ ਭਾਉ, ਦੂਜੀ ਆਸ, ਦੂਜਾ ਕਰਮ, ਦੂਜਾ ਮੋਹ, ਕਿਸੇ ਦੂਜੇ ਦਾ ਸੰਗ, ਇਹ ਦ੍ਰਿਸ਼ਟਾਂਤ ਦੇ ਕੇ ਫਰਮਾਨ ਕੀਤਾ। ਗੁਰੂ ਨੂੰ ਛੱਡ ਕੇ ਕਿਸੇ ਹੋਰ ਦੀਆਂ ਆਸਾਂ ਰੱਖਦੇ ਫਰੀਏ, ਗੁਰੂ ਦੇ ਦੱਸੇ ਹੋਏ ਕਰਮ ਛੱਡ ਕੇ ਤੇ ਦੁਨੀਆਂ ਵਿੱਚ ਕੋਈ ਹੋਰ ਕਰਮ ਕਰਦੇ ਫਰੀਏ, ਸਤਿਗੁਰ ਦਾ ਮੋਹ, ਸਤਿਗੁਰ ਦਾ ਪਿਆਰ ਛੱਡ ਕੇ ਕਿਸੇ ਹੋਰ ਨਾਲ ਪਿਆਰ ਪਾਉਂਦੇ ਫਰੀਏ, ਸਤਿਗੁਰ ਦਾ ਸੰਗ ਛੱਡ ਕੇ ਕਿਸੇ ਹੋਰ ਦੀ ਸੰਗਤ ਵਿੱਚ ਠੋਕਰਾਂ ਖਾਂਦੇ ਫਰੀਏ, ਭਾਈ ਗੁਰਦਾਸ ਜੀ ਕਹਿੰਦੇ ਉਹਦੇ ਵਿੱਚ ਦੁੱਖ ਹੀ ਦੁੱਖ ਹੈ। ਸਾਰੀ ਪੌੜੀ ਵਿੱਚ ਵੱਖ ਵੱਖ ਪ੍ਰਮਾਣਾਂ ਰਾਹੀਂ ਬਚਨ ਆਖੇ, ਸਤਿਗੁਰ ਦੇ ਚਰਨਾਂ ਵਿੱਚ ਗੁਣਵਾਨ ਬਣਿਆ ਜਾ ਸਕਦਾ ਤੇ ਪਰਮੇਸ਼ੁਰ ਦੇ ਗੁਣਾਂ ਦੇ ਧਾਰਨੀ ਹੋ ਕੇ ਹੀ ਪਰਮੇਸ਼ੁਰ ਤੱਕ ਜਾਇਆ ਜਾ ਸਕਦਾ। ਉਹ ਜਿਹੜੇ ਗੁਣ ਨੇ ਉਹ ਸਤਿਗੁਰੂ ਦੀ ਸ਼ਰਨ ਵਿੱਚ ਆਣ ਕੇ ਮਿਲਣੇ। ਪਾਵਨ ਬਚਨ ਫਰਮਾਨ ਕਰਦੇ ਨੇ, ਦੂਜੀ ਆਸ ਵਿਨਾਸ਼ ਹੈ ਪੂਰੀ ਕਿਉਂ ਹੋਵੇ। ਗੁਰੂ ਨੂੰ ਛੱਡ ਕੇ, ਗੁਰੂ ਦੇ ਪ੍ਰੇਮ ਦੀਆਂ ਆਸਾਂ, ਰੱਬ ਦੇ ਦਰਸ਼ਨਾਂ ਦੀਆਂ ਆਸਾਂ, ਇਹ ਤੇ ਨਿਰਮਲ ਆਸਾਂ। ਦੂਜੀ ਆਸ ਦਾ ਮਤਲਬ ਆ ਮਾਇਆ ਦੀ ਆਸ, ਪਦਾਰਥਾਂ ਦੀ ਆਸ, ਬੰਦਿਆਂ ਦੇ ਉੱਤੇ ਆਸਾਂ ਰੱਖੀ ਫਿਰਦਾ। ਕਹਿੰਦੇ ਇਹ ਵਿਨਾਸ਼ ਰੂਪ ਹੈ, ਇਹ ਮੌਤ ਰੂਪ ਹੈ, ਦੁੱਖ ਹੀ ਦੇਣਗੀਆਂ। ਆਸਾਂ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਪਏ ਨਿਰਾਸ਼ ਪਰਮ ਸੁਖ ਪਾਇਆ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ ਇਹ ਘੱਟ ਬ੍ਰਹਮ ਨਿਵਾਸਾ। ਪਦਾਰਥਾਂ ਦੀਆਂ ਆਸਾਂ, ਬੰਦਿਆਂ ਦੇ ਉੱਤੇ ਆਸਾਂ ਰੱਖਦੇ ਫਿਰਨਾ ਝੂਠੀਆਂ ਆਸਾਂ ਨੇ, ਦਿਨ ਸਜਾਣ ਵਾਲੀਆਂ ਆਸਾਂ ਨੇ। ਪਾਤਸ਼ਾਹ ਨੇ ਪਾਵਨ ਬਾਣੀ ਚ ਇੱਕ ਬਚਨ ਫੁਰਮਾਨ ਕੀਤਾ, ਕਹਿਣ ਲੱਗੇ ਜਗਤ ਦੇ ਵਿੱਚ ਜਿਨ੍ਹਾਂ ਦੇ ਉੱਤੇ ਮੈਂ ਆਸ ਰੱਖ ਕੇ ਬੈਠਾ ਸਨ ਉਹ ਮੇਰੀ ਲੋੜ ਪੂਰੀ ਕਰ ਦੇਣਗੇ। ਕਹਿਣ ਲੱਗੇ ਜਦੋਂ ਮੈਂ ਆਪਣੇ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਕੀਤੀ ਕਿ ਮੇਰੀ ਆਹ ਲੋੜ ਪੂਰੀ ਕਰੋ, ਮੈਂ ਤੁਹਾਡੇ ਤੇ ਆਸ ਰੱਖੀ ਹੈ, ਕਹਿਣ ਲੱਗੇ ਉਹ ਸਾਨੂੰ ਅੱਗਿਓਂ ਕਹਿੰਦੇ ਮੈਂ ਤੇ ਤੇਰੇ ਤੇ ਆਸ ਰੱਖੀ ਫਿਰਦਾ। ਪਾਵਨ ਬਾਣੀ ਦਾ ਫਰਮਾਨ ਹੈ, ਜਿੰਨਾ ਕੀ ਮੈਂ ਆਸੜੀ ਤਿੰਨਾ ਮਹਿੰਜੀ ਆਸ, ਜਿਨ੍ਹਾਂ ਤੇ ਮੈਂ ਆਸ ਰੱਖੀ ਫਿਰਦਾ ਸਾਂ ਉਹ ਅੱਗਿਓਂ ਮੇਰੇ ਤੇ ਆਸਾਂ ਰੱਖੀ ਫਿਰਦੇ। ਇਸ ਲਈ ਬੰਦਿਆਂ ਦੇ ਉੱਤੇ ਆਸਾਂ ਨਾ ਰੱਖ, ਮਨੁੱਖ ਦੇ ਉੱਤੇ ਆਸ ਨਾ ਰੱਖਿਆ ਕਰ, ਆਸ ਰੱਖਣੀ ਤੇ ਗੁਰੂ ਨਾਨਕ ਤੇ ਰੱਖ। ਇੱਥੇ ਆਸ ਰੱਖਣ ਤੋਂ ਨਹੀਂ ਰੋਕਿਆ, ਇੱਥੇ ਲਿਖਿਆ ਦੂਜੀ ਆਸ ਵਿਨਾਸ ਹੈ ਪੂਰੀ ਕਿਉਂ ਹੋਵੇ। ਦੂਜੀ ਆਸ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਉੱਤੇ, ਇਹ ਵਿਨਾਸ਼ ਰੂਪ ਹੈ, ਮੌਤ ਰੂਪ ਹੈ, ਦੁੱਖ ਰੂਪ ਹੈ, ਨਾਸ਼ ਹੋ ਜਾਣ ਵਾਲੀ ਹੈ। ਕਿਉਂ ਪੂਰੀ ਹੋਵੇ? ਪੂਰੀ ਕਿੱਥੇ ਹੋਣੀ ਹੈ? ਦੁਨੀਆਂ ਤੇ ਤੇਰੇ ਉੱਤੇ ਆਸਾਂ ਰੱਖੀ ਫਿਰਦੀ। ਭਗਤ ਸ਼ੇਖ ਫਰੀਦ ਸਾਹਿਬ ਨੇ ਬਚਨ ਵਰਤੇ, ਪਰਮਾਤਮਾ ਜੇ ਜ਼ਿੰਦਗੀ ਵਿੱਚ ਕਿਤੇ ਮੰਗਣਾ ਪਵੇ ਤੇ ਆਪਣੇ ਦਰ ਤੇ ਲੈ ਕੇ ਆਈ, ਕਿਸੇ ਦਾ ਮੁਥਾਜ ਨਾ ਬਣਾਈ। ਤੇ ਮਾਲਕਾ ਜੇ ਜ਼ਿੰਦਗੀ ਵਿੱਚ ਕਿਤੇ ਦੋ ਡੰਗ ਦੀ ਰੋਟੀ ਖਾਣ ਵਾਸਤੇ ਕਿਸੇ ਬਗਾਨੇ ਦੇ ਦਰਵਾਜ਼ੇ ਤੇ ਮੰਗਣੀ ਘੱਲਣਾ ਹੀ, ਮੰਗਣ ਜਾਣ ਤੋਂ ਪਹਿਲਾਂ ਮੇਰੀ ਜਿੰਦ ਕੱਢ ਲਾ, ਪਰ ਤੇਰੇ ਤੋਂ ਬਿਨਾਂ ਕਿਸੇ ਦਾ ਮੁਥਾਜ ਨਹੀਂ ਹੋ ਸਕਦਾ, ਭਾਵ ਕਿਸੇ ਦੂਜੇ ਤੇ ਆਸ ਨਹੀਂ ਰੱਖ ਸਕਦਾ। ਫਰੀਦਾ ਬਾਰ ਪਰਾਇਆ ਬੈਸਣਾ, ਬਾਰ ਦਾ ਅਰਥ ਹੁੰਦਾ ਦਰਵਾਜ਼ਾ, ਕਿਸੇ ਬਗਾਨੇ ਪਰਾਏ ਦੇ ਦਰਵਾਜ਼ੇ ਤੇ ਬਿਨਾਂ। ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖ ਸੀ ਜੀਓ ਸਰੀਰ ਹੋਲੇ, ਜੇ ਤੂੰ ਮੈਨੂੰ ਇੰਝ ਹੀ ਰੱਖਣਾ ਵੀ ਕਿਸੇ ਦਾ ਮੁਥਾਜ ਹੀ ਬਣਾਉਣਾ ਹੀ, ਫਿਰ ਮੇਰੇ ਵਿੱਚੋਂ ਜਿੰਦ ਕੱਢ ਲਾ ਤੇ ਚੰਗਾ ਹੈ, ਪਰ ਤੇਰੇ ਤੋਂ ਬਿਨਾਂ ਕਿਸੇ ਦੇ ਦਰ ਤੇ ਮੰਗਣ ਨਹੀਂ ਜਾ ਸਕਦਾ। ਦੂਜੀ ਆਸਾ ਤੂੰ ਰੋਕਿਆ, ਮੋਹ ਮਾਇਆ ਪਦਾਰਥਾਂ ਦੀਆਂ ਆਸਾਂ ਛੱਡ ਦੇ, ਬੰਦਿਆਂ ਤੇ ਆਸਾਂ ਰੱਖਣੀਆਂ ਛੱਡ ਦੇ। ਜਦੋਂ ਰੱਬ ਦੀ ਆਸ ਦੀ ਗੱਲ ਆਈ ਫਿਰ ਇਹ ਵੀ ਬਚਨ ਆਇਆ, ਆਸ ਪਿਆਸੀ ਫਿਰ ਕਹਿ ਤਾਈ ਜਿਉ ਚਾਤਰਕ ਬੂੰਦੇ ਰੇ। ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਰੱਬ ਦੇ ਦਰਸ਼ਨਾਂ ਦੀ ਆਸ ਰੱਖ, ਮਾਇਆ ਆਪੇ ਤੇਰੇ ਮਗਰ ਮਗਰ ਤੁਰੀ ਫਿਰੂਗੀ। ਮੋਹ ਮਾਇਆ ਦੀਆਂ ਆਸਾਂ ਨਾ ਰੱਖ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਭਗਤ ਸ਼ੇਖ ਫਰੀਦ ਸਾਹਿਬ ਨੇ ਵੀ ਬਚਨ ਵਰਤੇ, ਕਾਗਾ ਚੂੰਡ ਨਾ ਪਿੰਜਰਾ ਬਸੇ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸ਼ੋ ਵਸੈ ਮਾਸ ਨਾ ਤਿੱਦੂ ਖਾਏ। ਕਾਗਾ ਕਰੰਗ ਟੰਡੋਲਿਆ, ਬੁਢੇਪੇ ਰੂਪੀ ਕਾਂ ਨੇ ਸਰੀਰ ਐ ਨਚੋੜ ਕੇ ਰੱਖ ਦਿੱਤਾ। ਹਾਂ ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਬੁਢੇਪੇ ਰੂਪੀ ਕਾਵਾਂ ਅੱਖਾਂ ਦੀ ਜੋਤ ਨਾ ਖੋਲੀ ਕਿਤੇ, ਬਾਕੀ ਤੇ ਹੱਡਾਂ ਪੈਰਾਂ ਗਿੱਟੇ ਗੋਡੇ ਤੇ ਤੂੰ ਖੋਲੇ ਚੌਂਕੜਾ ਮਾਰ ਕੇ ਨਹੀਂ ਬੈਠਾ ਜਾਂਦਾ, ਅੱਖੀਆਂ ਦੀ ਜੋਤ ਵੀ ਬੁਢੇਪੇ ਰੂਪੀ ਕਾਵਾਂ ਮੇਰੇ ਕੋਲ ਨਾ ਖੋਲੀ, ਕਿਉਂਕਿ ਫਿਰ ਦੇਖਣ ਕੀ ਆਸ। ਇਹ ਸੱਚੀ ਸੁੱਚੀ ਆਸ ਹੈ, ਕਿਹੜੀਆਂ ਆਸਾਂ ਤੋਂ ਵਰਜੇ? ਝੂਠੀਆਂ ਕੂੜੀਆਂ ਆਸਾਂ, ਦਿਨ ਸਜਾਉਣ ਵਾਲੀ ਪਦਾਰਥਾਂ ਦੀਆਂ ਆਸਾਂ। ਇਸ ਲਈ ਐਸੀਆਂ ਆਸਾਂ ਤੋਂ ਨਿਰਲੇਪ ਰਹਿਣ ਵਾਸਤੇ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ, ਦੂਜਾ ਮੋਹ ਸੋ ਧਰੋ ਸਭ ਉਹ ਅੰਤ ਵਿਗੋਵੈ। ਗੁਰੂ ਨੂੰ ਛੱਡ ਕੇ ਸੰਸਾਰ ਦਾ ਜਿਹੜਾ ਮੋਹ ਹੈ, ਦੂਜਾ ਮੋਹ, ਇਹ ਸਭ ਛਲ ਰੂਪ ਹੈ ਤੇ ਅੰਤ ਵੇਲੇ ਨੂੰ ਦੁੱਖ ਹੀ ਦਿੰਦਾ ਹੈ। ਜਿਹੜੇ ਧੀਆਂ ਪੁੱਤਾਂ ਨਾਲ ਮੋਹ ਕੀਤਾ, ਅੰਤ ਵੇਲਾ ਆਇਆ, ਮੌਤ ਆਈ, ਉਹ ਵੀ ਪਰੇ ਹੋ ਕੇ ਖਲੋ ਗਏ। ਮਾਇਆ ਨਾਲ ਮੋਹ ਕੀਤਾ, ਢੇਰ ਲੱਗੇ ਹੋਏ ਕੋਲ ਮਾਇਆ ਦੇ, ਕੋਈ ਨਹੀਂ ਬਚਾ ਸਕਦਾ ਮੌਤ ਤੋਂ, ਕੋਈ ਨਹੀਂ ਬਚਾ ਸਕਦਾ ਜਮਾਂ ਤੋਂ, ਕੋਈ ਨਹੀਂ ਮੁਕਾ ਸਕ ਬਚਾ ਸਕਦਾ ਧਰਮਰਾਜ ਦੇ ਲੇਖੇ ਤੋਂ। ਕਹਿਣ ਲੱਗੇ ਸਾਰਾ ਦੂਜਾ ਮੋਹ ਆ ਜਿਹੜਾ ਅੰਤ ਵੇਲੇ ਦੁਖਦਾਈ ਹੈ, ਪਰੇ ਹੋ ਜਾਣਾ ਸਾਰਿਆਂ ਨੇ ਖਲੋ ਕੇ, ਕਿਸੇ ਨੇ ਸਾਥ ਨਹੀਂ ਦੇਣਾ ਤੇਰਾ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਉਂ ਹੀ ਜੱਗ ਫਾਂਦਿਓ, ਕੋ ਕਾਹੂੰ ਕੋ ਨਾਹੀਂ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ, ਕੋਊ ਨਾ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹੋ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਉ ਨਿਹੋਂ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋਉ ਕਾਮ ਨਾ ਆਇਓ। ਭਾਈ ਗੁਰਦਾਸ ਜੀ ਕਹਿੰਦੇ ਦੂਜਾ ਮੋਹ ਸੋ ਧਰੋਹ ਹੈ, ਇਹ ਜਿਹੜਾ ਦੂਜਾ ਮੋਹ ਹੈ ਨਾ ਮਾਇਆ ਦਾ, ਪਦਾਰਥਾਂ ਦਾ, ਇਹ ਧਰੋਹ ਛਾਲੀ ਹੈ, ਉਹ ਅੰਤ ਵਿਗੋ ਹੈ, ਅੰਤ ਵੇਲੇ ਦੁੱਖ ਹੀ ਦਿੰਦਾ। ਭਾਵ ਜਿੰਨਾ ਵਾਸਤੇ ਜ਼ਿੰਦਗੀ ਚ ਪਾਪ ਕਰਦਾ ਰਿਹਾ ਤੇ ਜਿੰਨਾ ਵਾਸਤੇ ਧਨ ਮਾਇਆ ਹੇਰਾ ਫੇਰੀ ਨਾਲ ਕਮਾ ਕੇ ਵੀ ਲਿਆਉਂਦਾ ਰਿਹਾ, ਉਹਨਾਂ ਪਰਿਵਾਰ ਦੇ ਮੋਹ ਚ ਫਸਿਆ ਸਾਂ, ਉਹ ਪਰੇ ਹੋ ਕੇ ਖਲੋ ਗਏ, ਦੁਖੀ ਹੋ ਗਿਆ ਅੰਤ ਵੇਲੇ, ਮੌਤ ਸਾਹਮਣੇ ਖਲੋਤੀ, ਹੁਣ ਸੋਚਦਾ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਣਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਦੂਜਾ ਕਰਮ ਸੋ ਭਰਮ ਹੈ, ਕਰ ਅਵਗੁਣ ਰੋਵੈ। ਦੂਜਾ ਕਰਮ ਕੇਵਲ ਪਦਾਰਥਵਾਦ ਦੇ ਜਿਹੜੇ ਕੰਮ ਨੇ, ਪਰਮਾਰਥ ਦੇ ਕੰਮ ਛੱਡਦੇ, ਕੇਵਲ ਪਦਾਰਥ ਦੇ ਕਰਮ ਜਿਹੜੇ ਕਰਦਾ ਰਿਹਾ, ਦਿਨੇ ਰਾਤ ਭੱਜ ਦੌੜ ਪਦਾਰਥਾਂ ਦੀ ਖਾਤਰ, ਇਹ ਭਰਮ ਰੂਪ ਹੈ, ਭਟਕਾਉਂਦਾ ਹੈ ਮਨੁੱਖ ਨੂੰ। ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਨਾ ਸਕਿਆ, ਭਰਮ ਵਿੱਚ ਪੈ ਕੇ ਭਟਕਦਾ ਰਿਹਾ, ਔਗਣਾ ਕਰਕੇ ਸਾਰੀ ਦੀ ਸਾਰੀ ਜ਼ਿੰਦਗੀ ਰੋਂਦਿਆਂ ਵਿੱਚ ਗੁਜ਼ਰ ਗਈ, ਰੋਣ ਵਿੱਚ ਗੁਜ਼ਰ ਗਈ ਜ਼ਿੰਦਗੀ, ਭਟਕਣਾ ਵਿੱਚ ਗੁਜ਼ਰ ਗਈ ਜ਼ਿੰਦਗੀ, ਠੋਕਰਾਂ ਖਾਂਦਿਆਂ ਗੁਜ਼ਰ ਗਈ। ਦੂਜਾ ਸੰਗ ਕੁਟੰਗ ਹੈ, ਕਿਉਂ ਭਰਿਆ ਧੋਵੈ। ਦੂਜੀ ਸੰਗਤ, ਦੂਜਾ ਸੰਗ ਦਾ ਮਤਲਬ ਦੂਸਰੀ ਸੰਗਤ, ਗੁਰੂ ਦੀ ਸੰਗਤ ਛੱਡ ਕੇ, ਗੁਰਮੁਖਾਂ ਦੀ ਸੰਗਤ ਛੱਡ ਕੇ ਮਨਮੁੱਖਾਂ ਦੀ ਸੰਗਤ ਕਰ ਲਈ, ਤੇ ਉਹ ਕੁਸੰਗਤ ਆ। ਨਾਮ ਜਪਣ ਵਾਲੇ, ਸਿਮਰਨ ਕਰਨ ਵਾਲਿਆਂ ਦੀ, ਗੁਰਸਿੱਖਾਂ ਦੀ ਸੰਗਤ ਛੱਡ ਕੇ ਸ਼ਰਾਬੀਆਂ ਕਬਾਬੀਆਂ ਦੀ ਸੰਗਤ ਵਿੱਚ, ਸਾਕਤ ਬੰਦਿਆਂ ਦੀ ਸੰਗਤ ਵਿੱਚ ਚਲਾ ਗਿਆ, ਕਹਿੰਦੇ ਉੱਥੇ ਜਾ ਕੇ ਖੋਟੇ ਕੰਮ ਕਰਨ ਲੱਗ ਪਿਆ, ਉਹ ਚੰਗਾ ਢੰਗ ਨਹੀਂ ਗਾ ਉਹ ਜ਼ਿੰਦਗੀ ਜੀਣ ਦਾ। ਖੋਟਾ ਕੰਮ, ਖੋਟੇ ਕਰਮ, ਖੋਟੀਆਂ ਸੋਚਾਂ, ਖੋਟੀਆਂ ਬਿਰਤੀਆਂ ਅੰਦਰ ਪੈਦਾ ਹੋਣੀਆਂ ਉੱਥੇ, ਕਿਉਂਕਿ ਖੋਟਿਆਂ ਦੀ ਸੰਗਤ ਹੈ ਨਾ। ਇਸ ਲਈ ਕਹਿਣ ਲੱਗੇ ਦੂਜਾ ਸੰਗ ਕੁਟੰਗ ਹੈ, ਮਨਮੁੱਖਾਂ ਦੀ ਸੰਗਤ ਖੋਟਾ ਕਰਮ ਹੈ। ਕਿਉਂ ਭਰਿਆ ਧੋਵੈ, ਪਾਪਾਂ ਨਾਲ ਭਰਿਆ ਹੋਇਆ ਮਨ ਹਿਰਦਾ, ਉਹਨਾਂ ਦੀ ਸੰਗਤ ਵਿੱਚ ਕਿਵੇਂ ਧੋਤਾ ਜਾ ਸਕਦਾ, ਭਾਵ ਹੋਰ ਪਾਪ ਚੜ੍ਹ ਜਾਣੇ ਸਿਰ, ਪਹਿਲੇ ਵੀ ਕੀਤੇ ਜਨਮਾਂ ਦੇ ਪਾਪ ਇੱਥੇ ਆਣ ਕੇ ਧੋਣੇ ਸੀ, ਗੁਰੂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ, ਪਰ ਮਨਮੁਖਾਂ ਦੀ ਸੰਗਤ ਕੀਤੀ, ਹੋਰ ਪਾਪਾਂ ਦਾ ਭਾਰ ਚੜ ਗਿਆ। ਦੂਜਾ ਭਾਉ ਕੁਦਾਉ ਹੈ, ਹਾਰ ਜਨਮ ਖਲੋਵੈ। ਦੂਜਾ ਭਾਉ, ਭਾਉ ਦਾ ਅਰਥ ਹੈ ਪ੍ਰੇਮ। ਗੁਰੂ ਦਾ ਪਿਆਰ ਛੱਡ ਕੇ, ਸਤਿਗੁਰ ਦਾ ਪ੍ਰੇਮ ਛੱਡ ਕੇ, ਜੇ ਆਪਾਂ ਸੰਸਾਰ ਦੇ ਨਾਲ, ਦੁਨੀਆ ਦੀ ਮਾਇਆ ਪਦਾਰਥਾਂ ਨਾਲ ਪ੍ਰੇਮ ਪਾਉਂਦੇ ਹਾਂ, ਕਹਿਣ ਲੱਗੇ ਖੋਟਾ ਦਾਉ ਹੈ, ਜੀਵਨ ਦੀ ਬਾਜੀ ਹਾਰ ਕੇ ਖਲੋ ਜਾਏਗਾ, ਨਰਕਾਂ ਵਾਲੇ ਪਾਸੇ ਨੂੰ ਧੱਕਿਆ ਜਾਏਗਾ, ਜੀਵਨ ਦੀ ਬਾਜੀ ਜਿੱਤ ਕੇ ਨਹੀਂ ਜਾ ਸਕਦਾ, ਹਾਰ ਕੇ ਜਾਏਗਾ। ਅਗਰ ਗੁਰੂ ਨਾਲ ਪ੍ਰੀਤ, ਨਿਰੰਕਾਰ ਵਾਹਿਗੁਰੂ ਨਾਲ ਪ੍ਰੀਤ ਨਹੀਂ ਪਾਈ ਤਾਂ। ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ। ਪੀਰ ਅਤੇ ਮੁਰੀਦਾਂ ਦੀ ਪ੍ਰੀਤ ਐਸੀ ਹੈ ਜੋ ਗੁਣਾਂ ਨਾਲ ਪਰੋ ਕੇ ਗੁਣੀ ਬਣਾ ਲੈਂਦੀ ਹੈ। ਸਤਿਗੁਰ ਦੇ ਸੇਵਕਾਂ ਦੀ ਪ੍ਰੀਤ, ਗੁਰੂ ਦੇ ਚੇਲਿਆਂ ਦੀ ਪ੍ਰੀਤ, ਸਤਿਗੁਰ ਦੇ ਮੁਰੀਦਾਂ ਸੇਵਕਾਂ ਗੁਰਸਿੱਖਾਂ ਦੀ ਪ੍ਰੀਤ ਐਸੀ ਹੈ ਜਿਨ੍ਹਾਂ ਦੇ ਅੰਦਰ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਸ਼ੁਭ ਗੁਣ ਪੈਦਾ ਹੁੰਦੇ, ਤੇ ਸਤਿਗੁਰੂ ਸ਼ਹਿਨਸ਼ਾਹ ਫਿਰ ਗੁਣਾਂ ਦੀ ਦਾਤ ਦੇ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਹੀ ਪਰੋ ਲੈਂਦੇ ਨੇ, ਆਪਣੇ ਚਰਨਾਂ ਵਿੱਚ ਹੀ ਰੱਖ ਲੈਂਦੇ ਹਨ ਗੁਣੀ ਬਣਾ ਕੇ। ਇਸ ਲਈ ਸਾਧ ਸੰਗਤ, ਇੱਕ ਗੁਰੂ ਦੀ ਪ੍ਰੀਤ ਹੀ ਹੈ ਜੋ ਤੁਹਾਨੂੰ ਪਰਮੇਸ਼ਵਰ ਦੇ ਘਰ ਤੱਕ ਲੈ ਜਾਂਦੀ ਹੈ। ਗੁਰੂ ਦਾ ਪਿਆਰ ਹੀ ਹੈ ਜਿਹੜਾ ਤੁਹਾਨੂੰ ਨਿਰੰਕਾਰ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰਵਾਨ ਚੜ੍ਹਾ ਦਿੰਦਾ ਹੈ। ਗੁਣਾਂ ਦਾ ਦਾਤਾ ਹੈ ਸਤਿਗੁਰ, ਜਿਸ ਦੀ ਸ਼ਰਨ ਵਿੱਚ ਆਇਆ ਸ਼ੁਭ ਗੁਣ ਮਿਲਦੇ ਆ, ਉਹ ਗੁਣ ਫਿਰ ਨਿਰੰਕਾਰ ਵਾਹਿਗੁਰੂ ਵਿੱਚ ਲੀਨ ਕਰ ਦਿੰਦੇ ਹਨ। ਗੁਰੂ ਨਾਲ ਪ੍ਰੀਤ ਸੱਚੀ ਪ੍ਰੀਤ ਹੈ, ਗੁਰੂ ਤੇ ਆਸ ਸੱਚੀ ਆਸ ਹੈ, ਗੁਰੂ ਦਾ ਪਿਆਰ ਸਾਰਿਆਂ ਤੋਂ ਸ਼੍ਰੋਮਣੀ ਪਿਆਰ ਹੈ। ਇਸ ਲਈ ਦੁਨੀਆ ਦੀ ਮੋਹ ਮਾਇਆ ਤੋਂ ਉੱਚਾ ਉੱਠ, ਗੁਰੂ ਨਾਲ ਪ੍ਰੀਤ ਪਾਉਣੀ ਕਰ। ਵਾਰ 27 ਪੌੜੀ 13 ਵਿੱਚ ਪਵਿੱਤਰ ਪਾਵਨ ਬਚਨ ਸਤਿਗੁਰੂ ਜੀ ਦੀ ਪ੍ਰੀਤ ਦਾ ਸਰੂਪ ਵਰਣਨ ਕਰਦਿਆਂ ਫਰਮਾਨ ਕਰਦੇ ਨੇ, ਅਮਿਉ ਦਿਸ਼ਟ ਕਰ ਕਾਸ਼ ਵਾਂਗ ਭਵਜਲ ਵਿੱਚ ਰੱਖੈ, ਗਿਆਨ ਅੰਸ਼ ਦੇ ਹੰਸ ਵਾਂਗ ਬੁਝ ਭਖ ਅਪਖੈ, ਸਿਮਰਨ ਕਰਦੇ ਕੂੰਜ ਵਾਂਗ ਉੱਡ ਲਖੈ ਅਲਖੈ, ਮਾਤਾ ਬਾਲਕ ਹੇਤ ਕਰ ਉਹ ਸਾਉ ਨਾ ਚਖੈ, ਸਤਿਗੁਰ ਪੁਰਖ ਦਇਆਲ ਹੈ ਗੁਰਸਿੱਖ ਪਰਖੈ, ਪੀਰ ਮੁਰੀਦਾਂ ਪਿਰਹੜੀ ਲੱਖ ਮੁੱਲੀਅਨ ਤਖੈ, ਪੀਰ ਮੁਰੀਦਾਂ ਪਿਰਹੜੀ ਲੱਖ ਮੁੱਲੀਅਨ ਕਖੈ। ਵੱਖ ਵੱਖ ਪ੍ਰਮਾਣ ਦੇ ਕੇ ਪਵਿੱਤਰ ਬਚਨ ਉਚਾਰਨ ਕੀਤੇ, ਅਮਿਓ ਦਿਸ਼ਟ ਕਰ ਕੱਛ ਵਾਂਗ ਭਵਜਲ ਵਿੱਚ ਰੱਖਿਆ। ਸਾਡਾ ਸਤਿਗੁਰੂ ਸ਼ਹਿਨਸ਼ਾਹ ਸਾਡੇ ਤੇ ਅੰਮ੍ਰਿਤ ਦੀ ਦ੍ਰਿਸ਼ਟੀ ਕਰਕੇ ਕੱਛੂ ਵਾਂਗ ਸੰਸਾਰ ਸਮੁੰਦਰ ਵਿੱਚ ਹੀ ਆਪਣੇ ਗੁਰਸਿੱਖ ਆਪਣੇ ਪਿਆਰੇ ਦੀ ਰੱਖਿਆ ਕਰਦੇ ਆ। ਜਿਵੇਂ ਕੱਛੂ ਕੰਮਾਂ ਕੱਛੂ ਕੰਮੀ, ਉਹਨਾਂ ਦੇ ਬੱਚੇ ਬਾਹਰ ਰੇਤ ਦੇ ਉੱਤੇ ਹੁੰਦੇ ਆ, ਜਿਹੜੇ ਦਰਿਆ ਦੇ ਵਿੱਚ, ਜਿਹੜੇ ਤਲਾਬ ਦੇ ਵਿੱਚ, ਜਿਹੜੇ ਕਿਤੇ ਟੋਭੇ 'ਚ, ਕਿਤੇ ਵੀ ਕੱਛੂ ਕੰਮਾਂ ਰਹਿੰਦਾ, ਉਹਨਾਂ ਆਪਣੇ ਬੱਚੇ ਬਾਹਰ ਦਿੱਤੇ ਆ, ਬਾਹਰ ਪੈਦਾ ਕੀਤੇ ਆਂਡਿਆਂ 'ਚੋਂ ਬੱਚੇ, ਅਤੇ ਆਪ ਬੱਚੇ ਪੈਦਾ ਕਰਕੇ ਪਾਣੀ ਦੇ ਵਿੱਚ ਚਲੇ ਜਾਂਦੇ ਆ, ਪਰ ਆਪਣੀ ਸੁਰਤ ਬਿਰਤੀ ਉਹ ਬੱਚਿਆਂ ਵਿੱਚ ਰੱਖਦੇ ਅਤੇ ਬੱਚੇ ਉੱਥੇ ਪਲਦੇ ਆ ਉਹਨਾਂ ਦੇ। ਕਹਿਣ ਲੱਗੇ ਜਿਹੜਾ ਸਤਿਗੁਰੂ ਆ ਸਾਡੇ, ਅੰਮ੍ਰਿਤ ਦੀ ਦ੍ਰਿਸ਼ਟੀ ਫੇਰਦੇ ਤੁਹਾਡੇ 'ਤੇ, ਸੂਕੇ ਹਰੇ ਕੀਏ ਖਿਨਮਾਏ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਆ, ਅੰਮ੍ਰਿਤ ਦੀ ਦ੍ਰਿਸ਼ਟੀ ਫੇਰਦਾ ਅਤੇ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ। ਉਹਦੀ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਹੈ, ਗੁਰੂ ਦੀ ਜਿਹੜੀ ਬਖਸ਼ਿਸ਼ ਦੀ ਨਦਰ ਹੈ ਉਹਦੇ ਵਿੱਚ ਵੀ ਅੰਮ੍ਰਿਤ ਝੜਦਾ, ਸੁੱਕਿਆਂ ਨੂੰ ਹਰੇ ਕਰ ਦਿੰਦਾ, ਮੋਹਾਂ 'ਚ ਜਾਨ ਪਾ ਦਿੰਦਾ। ਸੂਕੇ ਹਰੇ ਕੀਏ ਕਿੰਨੇ ਚਿਰ 'ਚ, ਖੇ ਨਮਾਹੀ ਅੱਖ ਚ ਮੱਖਣ ਜਿੰਨੇ ਸਮੇਂ 'ਚ। ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਸਿੰਜ ਕੇ ਜੀਵਾਏ ਜਿਉਂਦੇ ਕਰ ਦਿੰਦਾ। ਆਤਮਿਕ ਜੀਵਨ ਵਾਲੇ ਪਾਸਿਓਂ ਜਿਹੜੇ ਲੋਕ ਮਰੇ ਉਹਨਾਂ 'ਚ ਜਾਨ ਪਾ ਦਿੰਦਾ। ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਇਸ ਲਈ ਕਹਿ ਰਹੇ ਨੇ, ਅਮਿਓ ਦਿਸ਼ਟ ਕਰ ਕੱਛ ਵਾਂਗ, ਉਸ ਕਛੂ ਦੀ ਤਰ੍ਹਾਂ ਜਿਸ ਦੇ ਬੱਚੇ ਬਾਹਰ ਬੈਠੇ ਪਰ ਆਪਣੀ ਯਾਦ ਕਰਕੇ ਦਿਲ ਵਿੱਚ ਯਾਦ ਸਮੋਈ ਬੱਚਿਆਂ ਦੀ, ਉਹ ਬੱਚੇ ਪੜ੍ਹ ਰਹੇ ਆ, ਸਤਿਗੁਰੂ ਅੰਮ੍ਰਿਤ ਦੀ ਦ੍ਰਿਸ਼ਟੀ ਪਾ ਕੇ ਆਪਣੇ ਗੁਰਸਿੱਖਾਂ ਨੂੰ ਸੰਸਾਰ ਭਵਜਲ ਵਿੱਚ ਰੱਖ ਲੈਂਦੇ, ਡੁੱਬਣ ਨਹੀਂ ਦਿੰਦੇ, ਰੱਖਿਆ ਕਰਦੇ ਹਨ ਦਾਤਾ ਜੀ। ਗਿਆਨ ਅੰਸ਼ ਦੇ ਹੰਸ ਵਾਂਗ ਬੁਝ ਭਖ ਅਪਖ ਹੈ। ਗਿਆਨ ਦੀ ਅੰਸ਼ ਭਾਵ ਕਿਰਨ ਜਾਂ ਬੁੱਧੀ ਦੇ ਕਰਕੇ ਹੰਸ ਵਾਂਗੂ ਭਖ ਅਤੇ ਅਪਖ ਦੇ ਪੱਛਣ ਕਰਨ ਦੀ ਸੂਝ ਸਮਝ ਸਤਿਗੁਰੂ ਪਾਤਸ਼ਾਹ ਜੀ ਦੇ ਦਿੰਦੇ ਆ, ਦੱਸਦੇ ਭਾਵ ਕੀ ਐਸਾ ਗਿਆਨ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਐਸੇ ਗਿਆਨ ਦੀ ਕਿਰਨ ਸਾਨੂੰ ਬਖਸ਼ਿਸ਼ ਕਰਦੇ ਦਾਤਾ ਜੀ ਸਾਡਾ ਸਤਿਗੁਰ। ਜਿਵੇਂ ਹੰਸ ਆ, ਹੰਸ ਜਿਹੜਾ ਉਹ ਦੁੱਧ ਤੇ ਪਾਣੀ ਰਲਾ ਕੇ ਉਹਦੇ ਅੱਗੇ ਰੱਖ ਦੋ, ਆਪਣੀ ਚੁੰਝ ਪਾ ਕੇ ਉਹਦੇ ਵਿੱਚ ਹੰਸ ਦੁੱਧ ਦੁੱਧ ਗ੍ਰਹਿਣ ਕਰ ਲੈਂਦਾ, ਪਾਣੀ ਛੱਡ ਦਿੰਦਾ, ਭਾਵ ਦੁੱਧ ਤੇ ਪਾਣੀ ਵੱਖਰਾ ਕਰ ਦਿੰਦਾ ਜਿਹੜਾ ਹੰਸ ਹੈ। ਇਸੇ ਤਰ੍ਹਾਂ ਗਿਆਨ ਅੰਸ਼ ਦੇ ਹੰਸ ਵਾਂਗ ਬੁਝ ਭਖ ਅਪਖ ਹੈ। ਹੁਣ ਦੁੱਧ ਉਹਨੇ ਪੀ ਲਿਆ, ਪਾਣੀ ਛੱਡ ਦਿੱਤਾ ਹੰਸ ਨੇ। ਸਤਿਗੁਰੂ ਆਪਣੇ ਸਿੱਖਾਂ ਨੂੰ ਐਸੇ ਗਿਆਨ ਦੀ ਕਿਰਨ ਬਖਸ਼ਿਸ਼ ਕਰਦੇ, ਐਸੀ ਵਿਵੇਕ ਬੁੱਧੀ ਦੀ ਕਿਰਪਾ ਕਰਦੇ ਸਤਿਗੁਰੂ ਕਿ ਗੁਰਮਤ ਤੇ ਦੁਰਮਤ ਦੀ ਪਛਾਣ ਕਰ ਲੈਂਦੇ ਗੁਰਸਿੱਖ, ਗੁਰਮਤ ਅਪਣਾ ਲੈਂਦੇ ਆ ਤੇ ਦੁਰਮਤ ਭੈੜੀ ਮਤ ਛੱਡ ਦਿੰਦੇ। ਇੱਥੇ ਇੱਕ ਬਚਨ ਆਇਆ ਬੁੱਝ ਭਖ ਅਪਖ ਹੈ, ਕਿਹੜੀ ਚੀਜ਼ ਸਾਡੇ ਖਾਣ ਵਾਲੀ ਹੈ ਤੇ ਕਿਹੜੀ ਚੀਜ਼ ਸਾਡੇ ਨਹੀਂ ਖਾਣ ਵਾਲੀ। ਇਹ ਗੁਰਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਗਿਆਨ ਬਖਸ਼ਿਸ਼ ਕਰ ਦਿੰਦੇ, ਉਹ ਫਿਰ ਅਪਖ ਨਹੀਂ ਖਾਂਦੇ, ਇੱਧਰ ਉੱਧਰ ਐਵੇਂ ਸਵਾਦ ਤੇ ਚਸਕਿਆਂ ਦੀ ਖਾਤਰ ਸ਼ਰਾਬਾਂ ਕਬਾਬਾਂ ਵਿੱਚ ਮਸਤ ਨਹੀਂ ਰਹਿੰਦੇ। ਉਹ ਥੋੜਾ ਸੌਣਾ, ਥੋੜਾ ਖਾਣਾ, ਸਾਦਾ ਖਾਣਾ, ਸਾਦਾ ਪਹਿਨਣਾ ਤੇ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਣਾ, ਐਸਾ ਗਿਆਨ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤਾ ਉਹਨੂੰ ਜੀਵਨ ਵਿੱਚ ਅਪਣਾਉਂਦੇ ਹਨ। ਸਿਮਰਨ ਕਰਦੇ ਕੂੰਜ ਵਾਂਗ ਉੱਡ ਲੱਖੈ ਅਲੱਖੈ, ਕੂੰਜ ਵਾਂਗ ਜਿਵੇਂ ਕੂੰਜ ਉਡੇ ਉੱਡ ਆਵੈ ਸਹਿ ਕੋਸਾ, ਇਸ ਪਾਸ਼ਾ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸੈਂਕੜੇ ਕੂਆਂ ਕੂੰਜ ਉੱਡ ਉੱਡ ਕੇ ਉੱਡ ਉੱਡ ਕੇ ਦੂਰ ਚਲੇ ਜਾਂਦੀ ਹੈ, ਪਰ ਉਹਦੇ ਬੱਚੇ ਪਿੱਛੇ ਛੱਡੇ ਜਿੱਥੋਂ ਉਹਨੇ ਉੱਡਣਾ ਸ਼ੁਰੂ ਕੀਤਾ ਸੀ। ਕੂੰਜ ਆਪਣੇ ਦਿਲ ਦੇ ਵਿੱਚ ਆਪਣੇ ਬੱਚਿਆਂ ਦੀ ਯਾਦ ਸਮੋਈ ਬੈਠੀ ਹੈ, ਉਹਨੂੰ ਸਿਮਰਨ ਕਹਿੰਦੇ, ਯਾਦ ਕਰਨਾ, ਤੇ ਉਹ ਬੱਚੇ ਉੱਥੇ ਪਲ ਰਹੇ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਸਿਮਰਨ ਕਰਦੇ ਕੂੰਜ ਵਾਂਗ ਉੱਡ ਲੱਖੈ ਅਲੱਖੈ, ਕੂੰਜ ਵਾਂਗ ਗੁਰੂ ਜੀ ਸਿੱਖ ਦੀ ਸਿਮਰਤੀ ਰੱਖਦੇ ਆ, ਭਾਵ ਆਪਣੇ ਬੱਚਿਆਂ ਨੂੰ ਜਿਵੇਂ ਕੂੰਜ ਸਿਮਰਨ ਦੇ ਨਾਲ ਹੀ ਪਾਲੀ ਜਾਂਦੀ ਹੈ ਨਾ। ਸਤਿਗੁਰੂ ਮੇਰੇ ਸ਼ਹਿਨਸ਼ਾਹ ਐਸੇ ਗੁਰਸਿੱਖ ਦੇ ਉੱਤੇ ਬਖਸ਼ਿਸ਼ ਕਰਦੇ ਆ, ਐਸੀ ਕਿਰਪਾ ਗੁਰਸਿੱਖ ਤੇ ਕਰਦੇ ਵੀ ਲੱਖਾਂ ਕੋਹ ਤੋਂ ਵੀ ਜਿਹੜੇ ਨਾ ਉਹ ਗੁਰੂ ਕੇ ਸਿੱਖ ਕਿਤੇ ਸੰਸਾਰ ਜਗਤ ਵਿੱਚ ਬੈਠੇ ਹੋਣ ਆਪਣੇ ਗੁਰਸਿੱਖਾਂ ਦਾ ਪਾਲਣ ਪੋਸ਼ਣ ਕਰਦੇ ਹਨ। ਆਪ ਅਲੱਖ ਵੀ ਹੋ ਜਾਵੇ, ਮਹਾਨ ਵੀ ਹੋ ਜਾਏ, ਕੂੰਜ ਬੜੀ ਉੱਡ ਉੱਡ ਕੇ ਉੱਚੀ ਆਕਾਸ਼ ਵਿੱਚ ਵੀ ਚਲੇ ਜਾਵੇ, ਲੱਖਾਂ ਕੋਹਾਂ ਵੀ ਭਾਵੇਂ ਕਿਉਂ ਨਾ ਚਲ ਜਾਏ, ਪਰ ਕਹਿੰਦੇ ਬੱਚਿਆਂ ਨੂੰ ਯਾਦ ਰੱਖਦੀ ਹੈ। ਸਤਿਗੁਰੂ ਪਾਤਸ਼ਾਹ ਜਿਹੜੇ ਏਦਾਂ ਆਪਣੇ ਸੇਵਕਾਂ ਨੂੰ ਚੇਤੇ ਰੱਖਦੇ, ਪਾਲਣ ਪੋਸ਼ਣ ਕਰਦੇ ਉਹਨਾਂ ਦਾ। ਮਾਤਾ ਬਾਲਕ ਹੇਤ ਕਰ ਪੋਸਾਓ ਨਾ ਚੱਖੈ, ਮਾਤਾ ਪੁੱਤਰ ਨਾਲ ਪਿਆਰ ਦੇ ਕਾਰਨ ਸਵਾਦਾਂ ਨੂੰ ਨਹੀਂ ਚੱਖਦੀ। ਆਹਾ ਕਿਹੜੀ ਕਮਾਲ ਦੀ ਗੱਲ, ਵੇਖੋ ਮਾਂ ਦੇ ਬਾਰੇ ਚ ਫਿਰ ਜ਼ਿਕਰ ਕੀਤਾ, ਕਹਿੰਦੇ ਮਾਤਾ ਬਾਲਕ ਹੇਤ ਕਰ, ਮਾਂ ਜਿਹੜੀ ਉਹਦਾ ਆਪਣੇ ਬੱਚੇ ਨਾਲ ਪਿਆਰ ਆ, ਭਾਵੇਂ ਪੁੱਤ ਵਾ ਭਾਵੇਂ ਧੀ ਆ, ਉਹ ਸਾਓ ਨਾ ਚੱਖੈ, ਸਾਓ ਦਾ ਮਤਲਬ ਸਵਾਦ, ਤਰ੍ਹਾਂ ਤਰ੍ਹਾਂ ਦੇ ਸਵਾਦ ਨਹੀਂ ਗੇ ਚੱਖਦੀ, ਕੀ ਮਤਲਬ ਹੈ ਇਸ ਦਾ, ਧਿਆਨ ਦਿਓ। ਹੁਣ ਆਪਾਂ ਗ੍ਰਿਸਤੀ ਜੀਵਨ ਵਾਲੇ ਹਾਂ, ਬੱਚਾ ਮਾਂ ਦੇ ਪੇਟ ਵਿੱਚ ਹੋਵੇ, ਅਜੇ ਬੱਚੇ ਦਾ ਜਨਮ ਨਹੀਂ ਹੋਇਆ, ਕਿੰਨਾ ਖਿਆਲ ਰੱਖਦੀ ਉਹ ਆਪਣੇ ਬੱਚੇ ਦਾ, ਉੱਚੀ ਨੀਵੀਂ ਥਾਂ ਤੇ ਪੈਰ ਨਹੀਂ ਰੱਖਦੀ, ਆਹ ਨਹੀਂ ਖਾਣਾ ਆਹ ਨਹੀਂ ਖਾਣਾ। ਪੇਟ ਵਿੱਚ ਪੜਨ ਵਾਲਾ ਬੱਚਾ ਜਿਹੜਾ ਉਹਨੂੰ ਕੋਈ ਦੁੱਖ ਨਾ ਹੋਵੇ, ਪਹਿਲਾਂ ਪੇਟ ਦੀ ਸੰਭਾਲ ਕੀਤੀ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਲਾਸਾ। ਹੁਣ ਦੂਸਰੀ ਗੱਲ ਸੁਣਨੀ, ਦੂਸਰੀ ਬਾਤ ਦਾਸ ਨੇ ਸਾਂਝੀ ਕਰਨੀ ਹੈ। ਬੱਚੇ ਦਾ ਹੋ ਗਿਆ ਜਨਮ, ਹੁਣ ਬੱਚਾ ਹੋ ਗਿਆ ਦੋ ਦਿਨਾਂ ਦਾ, ਚੌਂ ਦਿਨਾਂ ਦਾ, ਮਹੀਨੇ ਦਾ ਹੋ ਗਿਆ, ਹੁਣ ਮਾਂ ਦਾ ਦੁੱਧ ਚੁੰਘਦਾ ਉਹ ਬੱਚਾ, ਮਾਂ ਦਾ ਦੁੱਧ ਪੀਂਦਾ, ਤੇ ਮਾਂ ਨੇ ਹੁਣ ਫਿਰ ਪਰਹੇਜ਼ ਰੱਖਿਆ, ਮੈਂ ਕੋਈ ਵਾਈ ਚੀਜ਼ ਨਹੀਂ ਖਾਣੀ, ਮੈਂ ਕੋਈ ਹਵਾ ਵਾਲੀ ਚੀਜ਼ ਨਹੀਂ ਖਾਣੀ, ਮੈਂ ਕੋਈ ਭਾਰੀ ਚੀਜ਼ ਨਹੀਂ ਖਾਣੀ, ਮੈਂ ਕੋਈ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਮਾਂ ਨੇ, ਕਿਉਂ? ਕਿਉਂਕਿ ਮੇਰੇ ਬੱਚੇ ਨੇ ਮੇਰਾ ਦੁੱਧ ਪੀਣਾ, ਬਿਮਾਰ ਨਾ ਹੋ ਜਾਏ ਕਿਤੇ। ਕਿੰਨਾ ਪਿਆਰ ਕਰਦੀ ਆ। ਭਾਈ ਗੁਰਦਾਸ ਜੀ ਕਹਿ ਰਹੇ ਮਾਤਾ ਬਾਲਕ ਹੇਤ ਕਰ, ਜਦੋਂ ਬੱਚਾ ਗਰਭ ਦੇ ਵਿੱਚ ਠਹਿਰੀ ਗਿਆ ਨਾ, ਉਦੋਂ ਤੋਂ ਹੀ ਉਹ ਕੇਅਰ ਕਰਨੀ, ਉਹਦਾ ਪਾਲਣ ਪੋਸ਼ਣ ਕਰਨਾ, ਸਰੀਰ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੀ। ਮਾਤਾ ਬਾਲਕ ਹੇਤ ਕਰ, ਉਹ ਸਾਉ ਨਾ ਚੱਖੈ। ਸਾਉ ਨਾ ਚੱਖੇ ਦਾ ਮਤਲਬ ਵੀ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਨੂੰ ਚੱਖਦੀ ਨਹੀਂ, ਵੀ ਮੇਰਾ ਪੁੱਤ ਕਿਤੇ, ਮੇਰੀ ਧੀ ਕਿਤੇ ਬਿਮਾਰ ਨਾ ਹੋ ਜਾਏ ਸਭ ਸਵਾਦਾਂ ਤੋਂ। ਉਹਦਾ ਹੁਣ ਕੋਈ ਚੀਜ਼ ਖਾਣ ਨੂੰ ਦਿਲ ਵੀ ਕਰੇ ਨਾ ਮਾਂ ਦਾ, ਘਰ ਦੇ ਵੀ ਸਿਆਣੇ ਕਈ ਵਾਰੀ ਸੱਸ ਮਾਂ ਹੋਵੇ ਘਰ, ਵੱਡੀਆਂ ਜਠਾਣੀਆਂ ਹੋਣ, ਕੋਈ ਦਰਾਣੀਆਂ ਹੋਣ, ਉਹ ਵੀ ਦੱਸਦੀਆਂ ਵੀ ਆਹ ਨਹੀਂ ਖਾਣਾ ਪਈ, ਬੱਚੇ ਨੇ ਤੇਰਾ ਦੁੱਧ ਚੁੰਘਣਾ, ਬਿਮਾਰ ਨਾ ਹੋ ਜਾਏ ਕਿਤੇ। ਕਿੱਦਾਂ ਮਾਂ ਪਾਲਦੀ ਆਪਣਾ ਬੱਚਾ। ਕੋਈ ਚੀਜ਼ ਖਾਣ ਨੂੰ ਵੀ ਜੇ ਦਿਲ ਕਰੇ ਵੀ ਆਹ ਤਲੀ ਚੀਜ਼ ਆ, ਭਾਰੀ ਚੀਜ਼ ਆ, ਸੋਚਦੀ ਆ ਬੱਚਾ ਨਾ ਬਿਮਾਰ ਹੋ ਜਾਏ, ਆਪਣੇ ਆਪ ਤੇ ਕੰਟਰੋਲ ਕਰ ਲੈਂਦੀ ਹੈ ਵੀ ਮੈਂ ਇਹਨਾਂ ਸਵਾਦਾਂ ਨੂੰ ਨਹੀਂ ਚੱਖਣਾ, ਭਾਈ ਸਾਦਾ ਖਾਣਾ ਹੈ, ਬੱਚੇ ਨੂੰ ਰਾਜੀ ਬਾਜੀ ਰੱਖਣਾ, ਅਰੋਗ ਰੱਖਣਾ ਹੈ। ਇੱਦਾਂ ਸਤਿਗੁਰੂ ਪਾਤਸ਼ਾਹ ਜਿਹੜੇ ਨਾ ਸਾਧ ਸੰਗਤ, ਉਹ ਵੀ ਜਿਵੇਂ ਮਾਂ ਸੰਭਾਲਦੀ ਨਾ ਬੱਚੇ ਨੂੰ, ਇੱਦਾਂ ਸਤਿਗੁਰੂ ਪਾਤਸ਼ਾਹ ਆਪਣੇ ਸਿੱਖਾਂ ਦੀ ਸੰਭਾਲ ਕਰਦੇ ਆ। ਸਤਿਗੁਰ ਪੁਰਖ ਦਇਆਲ ਹੈ, ਗੁਰਸਿੱਖ ਪੁਰਖ ਹੈ। ਸਤਿਗੁਰੂ ਪੁਰਖ, ਮੇਰਾ ਦਾਤਾ ਸਦਾ ਵਾਸਤੇ ਦਇਆਲੂ ਹੈ। ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਸਦਾ ਹੀ ਦਇਆਲੂ ਹੈ, ਸਾਰਿਆਂ ਦੇ ਉੱਤੇ ਦਇਆ ਕਰਦੇ ਹਨ। ਹਾਂ, ਗੁਰੂ ਜੀ ਸਿੱਖ ਨੂੰ ਪਰਖ ਲੈਂਦੇ ਉਸ ਤਰ੍ਹਾਂ। ਗੁਰਸਿੱਖ ਪਰਖ ਹੈ, ਕਦੇ ਕਦੇ ਪਰਖ ਜ਼ਰੂਰ ਹੋ ਜਾਂਦੀ ਹੈ, ਤੇ ਜਿਹੜੇ ਗੁਰਸਿੱਖ ਆਗਿਆਕਾਰੀ ਉਹ ਫਿਰ ਪਾਸ ਵੀ ਹੋ ਜਾਂਦੇ। ਜਿਨ੍ਹਾਂ ਨੇ ਦਿਲ ਚ ਭਾਵਨਾ ਰੱਖੀ ਹੈ ਗੁਰੂ ਦੇ ਪ੍ਰਤੀ ਕਿ ਸਤਿਗੁਰ ਪਰਚਾ ਵੀ ਤੂੰ ਹੀ ਪਾਉਣਾ, ਨੰਬਰ ਵੀ ਤੂੰ ਹੀ ਦੇਣੇ ਆ, ਪਾਸ ਵੀ ਤੂੰ ਹੀ ਕਰਨਾ, ਅਸੀਂ ਤੇ ਤੇਰੇ ਗੁਲਾਮ ਹਾਂ, ਆਪਣਿਆਂ ਚਰਨਾਂ ਵਿੱਚ ਜੋੜ ਕੇ ਰੱਖ। ਇਹ ਨਹੀਂ ਕਦੇ ਆਖਣਾ ਵੀ ਸਤਿਗੁਰ ਜਿਹੜਾ ਮਰਜ਼ੀ ਪਰਚਾ ਪਾ ਮੈਂ ਪਾਸ ਹੋ ਜਾਂਗਾ, ਇੱਦਾਂ ਨਹੀਂ ਕਹਿਣਾ। ਸਤਿਗੁਰੂ ਪਰਚਾ ਵੀ ਤੁਸੀਂ ਪਾਉਣਾ, ਨੰਬਰ ਵੀ ਤੁਸੀਂ ਦੇਣੇ, ਪਾਸ ਵੀ ਤੁਸੀਂ ਕਰਨਾ, ਮੈਂ ਕੌਣ ਆ ਸੇਵਾ ਕਰਨ ਵਾਲਾ। ਇਸ ਤਰ੍ਹਾਂ ਜਦੋਂ ਕਿਤੇ ਪਰਖ ਕਰਦੇ ਆ, ਫਿਰ ਗੁਰਸਿੱਖ ਪਿਆਰੇ ਕਹਿੰਦੇ ਦਾਤਾ ਜੀ ਇਹ ਪਰਚਾ ਪਿਆ ਪਰ ਸੇਵਾ ਤੁਸੀਂ ਲੈ ਲੈਣੀ, ਮੈਂ ਡੋਲ ਨਾ ਜਾਵਾਂ, ਤੇਰੇ ਚਰਨਾਂ ਵਿੱਚ ਜੁੜਿਆ ਰਹੋ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ। ਫਿਰ ਮਾਲਕ ਦੇ ਅੱਗੇ ਹੀ ਅਰਦਾਸ ਹੈ, ਕੋਈ ਪਰਚਾ ਪਿਆ ਵੀ ਆ, ਕੋਈ ਇਮਤਿਹਾਨ ਪਿਆ ਵੀ ਆ, ਕਿਤੇ ਮੈਂ ਡੋਲ ਨਾ ਜਾਵਾਂ। ਫਿਰ ਆਪਣੇ ਮਾਲਕ ਅੱਗੇ ਅਰਦਾਸ ਕਰਦੇ ਨੇ, ਪ੍ਰਭੂ ਮੈਨੂੰ ਡੋਲਣ ਤੋਂ ਰੱਖ ਲਾ, ਆਪਣਾ ਹੱਥ ਦੇ ਕੇ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾ, ਕਰਤਾਰਪੁਰ ਸਾਹਿਬ, ਕਰਤਾਰਪੁਰ ਸਾਹਿਬ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਰਾਵੀ ਦੇ ਕਿਨਾਰੇ, ਆਰਾਮ ਕਰ ਰਹੇ ਅੱਧੀ ਰਾਤ। ਭਾਈ ਸਾਹਿਬ, ਭਾਈ ਲਹਿਣਾ ਜੀ ਵੀ ਸੁੱਤੇ ਕੋਲ, ਉਹਨਾਂ ਦਿਨਾਂ 'ਚ ਭਾਈ ਲਹਿਣਾ ਜੀ ਸੇਵਾ ਕਮਾ ਰਹੇ ਸੀ। ਬੜੀ ਤੇਜ਼ ਬਾਹਰ ਬਾਰਿਸ਼ ਪੈ ਰਹੀ ਹੈ, ਮੀਂਹ ਪੈ ਰਿਹਾ ਬਹੁਤ ਤੇਜ਼। ਅਚਾਨਕ ਇੱਕਦਮ ਜਦੋਂ ਵਾਹਵਾ ਦੇਰ ਮੀਂਹ ਪੈਂਦਾ ਰਿਹਾ ਤੇ ਬਾਹਰ ਖੜਕਾ ਹੋਇਆ, ਜਿਵੇਂ ਕੋਈ ਚੀਜ਼ ਡਿੱਗੀ ਗਿਰੀ ਆ ਧਰਤੀ ਤੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਵਾਜ਼ ਦਿੱਤੀ, ਲੈਣਿਆ ਜੀ ਮਹਾਰਾਜ ਕੀ ਹੁਕਮ ਹੈ? ਕਹਿਣ ਲੱਗੇ ਬਾਹਰ ਕੀ ਡਿੱਗਾ ਆ, ਵੇਖ ਜਰਾ ਜਾ ਕੇ। ਭਾਈ ਲਹਿਣਾ ਜੀ ਵਰ ਦੇ ਮੀਂਹ 'ਚ ਬਾਹਰ ਗਏ। ਉਸ ਵੇਲੇ ਬਾਹਰਲੀ ਆਲੇ ਦੁਆਲੇ ਦੀ ਜਿਹੜੀ ਕੰਧ ਸੀ ਉਹ ਕੱਚੀ ਸੀ, ਮਿੱਟੀ ਨਾਲ ਕੀਤੀ ਸੀ ਕੰਧ। ਭਾਈ ਲਹਿਣਾ ਜੀ ਨੇ ਆਣ ਕੇ ਦੱਸਿਆ, ਕਹਿਣ ਲੱਗੇ ਮਹਾਰਾਜ ਉਹ ਬਾਹਰ ਵਾਲੀ ਕੱਚੀ ਕੰਧ ਹੈ ਨਾ ਜਿਹੜੀ, ਉਹ ਡਿੱਗ ਪਈ ਹੈ, ਕੰਧ ਗਿਰ ਗਈ ਆ। ਤੇ ਸਤਿਗੁਰੂ ਸਹਿਜ ਸੁਭਾਏ ਪਤਾ ਕੀ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ? ਕਹਿਣ ਲੱਗੇ ਲੈਣਿਆ ਜਿਹੜਾ ਗਿਰਿਆ ਉਹਨੂੰ ਉਠਾਉਣਾ ਚਾਹੀਦਾ ਫਿਰ, ਮਤਲਬ ਜੇ ਕੰਧ ਡਿੱਗੀ ਆ ਤੇ ਬਣਾਉਣੀ ਚਾਹੀਦੀ, ਖੜੀ ਕਰਨੀ ਚਾਹੀਦੀ ਆ। ਕਹਿਣ ਲੱਗੇ ਸਤਿ ਬਚਨ ਮਹਾਰਾਜ। ਹੁਣ ਸਤਿਗੁਰੂ ਪਾਤਸ਼ਾਹ ਆਰਾਮ ਕਰਦੇ ਸੀ, ਲੰਮੇ ਪਏ ਆ, ਭਾਈ ਲਹਿਣਾ ਜੀ ਫਿਰ ਬਾਹਰ ਚਲੇ ਗਏ ਤੇ ਜਾ ਕੇ ਪਤਾ ਕੀ ਕੀਤਾ? ਅੱਧੀ ਰਾਤ ਆ, ਉੱਪਰੋਂ ਬੜੀ ਤੇਜ਼ ਬਾਰਿਸ਼ ਹੋ ਰਹੀ, ਮੀਂਹ ਪੈ ਰਿਹਾ ਬੜਾ ਤੇਜ਼, ਇਹ ਉਹ ਕੰਧ ਬਣਾਉਣ ਲੱਗ ਪਏ। ਜਿਹੜੀ ਉਹ ਕੰਧ ਡਿੱਗੀ ਹੈ ਨਾ, ਉਹਦੀ ਹੀ ਮਿੱਟੀ ਨੂੰ ਇਕੱਠੀ ਕਰਕੇ, ਕਈ ਲਈ ਤਸਲਾ ਲਿਆ, ਉਹੋ ਹੀ ਮਿੱਟੀ ਜਿਹੜੀ ਉਹਦੀ ਕਹਾਣੀ ਕਰਕੇ ਤੇ ਚੁੱਕ ਚੁੱਕ ਕੇ ਲਾਉਣ ਲੱਗ ਪਏ ਵੀ ਕੰਧ ਬਣਾਈਏ। ਨਾਲੋ ਨਾਲ ਮਿੱਟੀ ਲਾਈ ਜਾਂਦੇ ਆ, ਨਾਲੋ ਨਾਲ ਬਾਰਿਸ਼ ਨਾਲ ਫੇਰ ਖੁਰਦੀ ਜਾਂਦੀ ਹੈ, ਕੰਧ ਕੀ ਬਣਨੀ ਸੀ? ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਮਹਾਰਾਜ ਸੱਚੇ ਪਾਤਸ਼ਾਹ ਉੱਠੇ। ਹੁਣ ਅੰਮ੍ਰਿਤ ਵੇਲੇ ਦਾ ਦੀਵਾਨ ਵੀ ਸੱਜਣਾ ਬਾਣੀ ਪੜ੍ਹਨੀ ਸਵੇਰ ਦਾ, ਅੰਮ੍ਰਿਤ ਵੇਲੇ ਦਾ ਨਿਤਨੇਮ। ਪਾਤਸ਼ਾਹ ਨੇ ਆਵਾਜ਼ ਮਾਰੀ, ਲੈਣਿਆ ਬਾਹਰ ਨਿਕਲੇ ਕਿੱਥੇ ਆ ਬਈ? ਉਦੋਂ ਤੱਕ ਥੋੜ੍ਹਾ ਜਿਹਾ ਮੀਂਹ ਹੁਣ ਰੁਕਿਆ, ਨਿੱਕੀਆਂ ਨਿੱਕੀਆਂ ਕਣੀਆਂ ਪੈਂਦੀਆਂ, ਉਹ ਲੱਗਾ ਰਾਤ ਦਾ ਠੰਡ ਦੇ ਦਿਨ। ਸਤਿਗੁਰੂ ਪਾਤਸ਼ਾਹ ਨੇ ਆਵਾਜ਼ ਦਿੱਤੀ, ਭਾਈ ਲੈਣਿਆ ਪੁਰਖਾ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਥੋੜਾ ਜਿਹਾ ਬਾਹਰ ਨਿਕਲੇ, ਕਿਧਰੋਂ ਆਵਾਜ਼ ਆਈ ਹੈ? ਇਹ ਨਹੀਂ ਵੀ ਸਤਿਗੁਰੂ ਨੂੰ ਪਤਾ ਨਹੀਂ ਹੈ, ਪਤਾ ਸਤਿਗੁਰੂ। ਸਤਿਗੁਰੂ ਪਾਤਸ਼ਾਹ ਨੇ ਵੇਖਿਆ ਬਾਹਰੋਂ ਆਵਾਜ਼ ਆਈ, ਦੌੜ ਕੇ ਬਾਹਰ ਨਿਕਲੇ। ਨਿੱਕੀਆਂ ਨਿੱਕੀਆਂ ਕਣੀਆਂ ਪੈਂਦੀਆਂ ਅਜੇ, ਸਾਰੇ ਬਸਤਰ ਭਿੱਜੇ ਹੋਏ, ਮਿੱਟੀ ਨਾਲ ਲਿਬੜਿਆ ਲਹਿਣਾ, ਠੰਡ ਆ, ਹੱਥ ਪੈਰ ਕੰਬਦੇ ਪਏ। ਮਹਾਰਾਜ ਗਏ, ਲਹਿਣਿਆ ਕੀ ਕਰਦਾ ਪਿਆ? ਮਹਾਰਾਜ ਕੰਧ ਬਣਾਉਂਦਾ ਪਿਆ, ਕੰਧ ਬਣਾ ਰਿਹਾ। ਕਹਿੰਦੇ ਮੀਂਹ ਵਰਦੇ ਚ ਕੱਚੀ ਕੰਧ ਤੇ ਉੱਪਰੋਂ ਬਾਰਿਸ਼ ਪੈ ਰਹੀ ਹੈ। ਕਹਿਣ ਲੱਗੇ ਪਾਤਸ਼ਾਹ, ਅੱਧੀ ਕੋ ਰਾਤ ਨਾਲ ਜਦੋਂ ਤੁਸੀਂ ਬਚਨ ਕੀਤਾ ਸੀ ਨਾ ਵੀ ਦੇਖ ਕੀ ਡਿੱਗਾ ਬਾਹਰ, ਤੇ ਮੈਂ ਮਹਾਰਾਜ ਤੁਹਾਨੂੰ ਦੱਸਿਆ ਸੀ ਵੀ ਕੰਧ ਡਿੱਗ ਪਈ, ਗਿਰ ਗਈ ਕੰਧ, ਤੇ ਤੁਸੀਂ ਕਿਹਾ ਸੀ ਜਿਹੜੇ ਗਿਰੇ ਆ ਉਹਨਾਂ ਨੂੰ ਉਠਾਉਣਾ ਚਾਹੀਦਾ, ਡਿੱਗੀ ਆ ਤੇ ਉਠਾਉਣੀ ਚਾਹੀਦੀ ਉਹ। ਤੇ ਮਹਾਰਾਜ ਮੈਂ ਤੇ ਕੰਧ ਕਰਨ ਲੱਗ ਪਿਆ, ਮੈਂ ਤੇ ਕੰਧ ਬਣਾਉਣ ਲੱਗ ਪਿਆ। ਆਹ, ਮੀਂਹ ਚ ਭਿੱਜਾ ਚਿੱਕੜ ਨਾਲ ਲਿਬੜਿਆ ਲੈਣਾ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਦੌੜ ਕੇ ਗਾਂ ਵੱਧ ਕੇ ਘੁੱਟ ਕੇ ਗਲ ਨਾ ਲਾ ਲਿਆ, ਘੁੱਟ ਲਿਆ ਸੀਨੇ ਨਾਲ ਅੰਦਰ ਲੈ ਕੇ ਆਏ ਉਹ ਘੋਲਿਆ। ਸਹਿਜ ਸੁਭਾਏ ਵੀ ਮੈਂ ਕੋਈ ਬਚਨ ਆਖਾਂ ਤੇ ਸਤ ਕਰਕੇ ਮੰਨ ਲੈਣਾ। ਕਹਿੰਦਾ ਮਹਾਰਾਜ ਮੈਂ ਤੇ ਚਿਹਰੇ ਵਾਲੀ ਥੱਕਦਾ ਰਹਿਣਾ, ਇਹ ਤੇ ਤੁਸੀਂ ਆਰਾਮ ਕਰ ਰਹੇ ਸੀ, ਇਸ ਤਰ੍ਹਾਂ ਤੁਸੀਂ ਆਵਾਜ਼ ਦਿੱਤੀ, ਹਰ ਵਕਤ ਦਰਬਾਰ ਵਿੱਚ ਵੀ ਬੈਠਾ ਹੋਵਾਂ ਤੁਹਾਡੇ ਚਿਹਰੇ ਵਾਲੀ ਧਿਆਨ ਰਹਿੰਦਾ, ਕਿਹੜੇ ਵੇਲੇ ਗੁਰੂ ਨਾਨਕ ਦੀ ਰਸਨਾ ਤੋਂ ਬਚਨ ਨਿਕਲੇ ਮੈਂ ਸਤ ਕਰਕੇ ਮੰਨਾਂ। ਪਾਤਸ਼ਾਹ ਨੇ ਅੰਦਰ ਗਏ, ਕੱਪੜੇ ਬਸਤਰ ਬਦਲੇ, ਇਸ਼ਨਾਨ ਪਾਨ ਕਰਾਇਆ, ਨਹਾ ਪਈ, ਇਸ਼ਨਾਨ ਕਰ, ਏਡਾ ਆਗਿਆ ਦਾ ਪਾਲਣ ਕਰਨ ਵਾਲਾ ਹੈ। ਮੈਂ ਤੇ ਸੁੱਤੇ ਸਿਰ ਦਾ ਆਖਿਆ ਸੀ ਜਿਹੜੇ ਡਿੱਗੇ ਹੋਏ ਉਹਨਾਂ ਨੂੰ ਚੁੱਕਣਾ ਚਾਹੀਦਾ, ਕੰਧ ਗਿਰ ਗਈ ਆ ਉਠਾਉਣੀ ਚਾਹੀਦੀ ਹੈ, ਤੂੰ ਮੰਨ ਲਿਆ ਬਚਨ ਲੈਣਿਆ, ਅੱਜ ਡਿੱਗੀ ਹੋਈ ਕੰਧ ਬਣਾਉਣ ਲੱਗ ਪਿਆ, ਗਿਰੀ ਹੋਈ ਕੰਧ ਨੂੰ ਉੱਪਰ ਉਠਾਉਣ ਲੱਗ ਪਿਆ ਮਿਹਨਤ ਕਰਕੇ। ਕਦੇ ਵਿਕਾਰਾਂ ਤੇ ਪਾਪਾਂ ਵਿੱਚ ਗਿਰੇ ਹੋਏ ਲੋਕਾਂ ਨੂੰ ਵੀ ਤੂੰ ਉੱਪਰ ਉਠਾਇਆ ਕਰਨਾ, ਤੂੰ ਚੁੱਕਿਆ ਕਰੇਂਗਾ ਉੱਚਾ। ਵਿਕਾਰਾਂ ਪਾਪਾਂ ਵਿੱਚ ਪਤਤ ਲੋਕ ਜਿਹੜੇ ਹੋਣਗੇ ਉਹਨਾਂ ਦੀ ਬਾਂਹ ਕਦੇ ਲੈਣੀ ਆ, ਇਸ ਤਖ਼ਤ ਤੇ ਬਹਿ ਕੇ ਤੂੰ ਫੜਿਆ ਕਰਨੀ, ਇਹਨਾਂ ਨੂੰ ਉੱਚੇ ਉਠਾਇਆ ਕਰਨਾ, ਅੱਜ ਤੇ ਤੂੰ ਪੂਰਨੇ ਪਾ ਰਿਹਾ। ਬੜਾ ਪਿਆਰ ਕਰਦੇ ਸਨ ਸਤਿਗੁਰੂ ਪਾਤਸ਼ਾਹ, ਪਰ ਭਾਈ ਲਹਿਣੇ ਨੇ 7 ਸਾਲ ਸੇਵਾ ਕਮਾਈ, ਅੰਗ ਨਾ ਲਾ ਕੇ ਬਾਬੇ ਨਾਨਕ ਨੇ ਅੰਗਦ ਬਣਾ ਦਿੱਤਾ। ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਸਤਿਗੁਰ ਪੁਰਖ ਦਇਆਲ ਹੈ, ਗੁਰਸਿੱਖ ਪਰਖ ਹੈ। ਬੜਾ ਦਿਆਲੂ ਹੈ ਭਾਵੇਂ ਸਤਿਗੁਰੂ, ਕਦੇ ਕਦੇ ਸਿੱਖਾਂ ਦੀ ਪਰਖ ਵੀ ਕਰ ਲੈਂਦਾ ਹੈ, ਪਰ ਜਿਹੜੇ ਸੇਵਕ ਨੇ ਸਿੱਖ ਨੇ ਉਹ ਕਹਿੰਦੇ ਦਾਤਾ ਤੂੰ ਹੀ ਸੇਵਾ ਲੈਣ ਵਾਲਾ ਹੈ, ਤੂੰ ਹੀ ਬਖਸ਼ਿਸ਼ ਕਰਨ ਵਾਲਾ, ਤੂੰ ਹੀ ਪਰਖ ਦੇ ਵਿੱਚੋਂ ਪਾਸ ਕਰਨ ਵਾਲਾ ਹੈ। ਪੀਰ ਮੁਰੀਦਾਂ ਪਿਰਹੜੀ ਲੱਖ ਮੁੱਲੀਅਨ ਕੱਖੈ, ਪੀਰ ਤੇ ਮੁਰੀਦਾਂ ਦੀ ਪ੍ਰੀਤ ਲੱਖ ਮੁੱਲੀ ਹੈ। ਲੱਖ ਮੁੱਲੀ ਦਾ ਮਤਲਬ ਬਹੁਤ ਅਮੋਲਕ ਹੈ। ਗੁਰੂ ਤੇ ਸਿੱਖ ਦੀ ਪ੍ਰੀਤ, ਗੁਰੂ ਅਤੇ ਚੇਲੇ ਦੀ ਪ੍ਰੀਤ, ਜਿਹੜੇ ਢੰਗ ਨਾਲ ਗੁਰੂ ਦੇ ਮੁਰੀਦ ਗੁਰੂ ਦੇ ਸੇਵਕ ਪਿਆਰ ਕਰਦੇ, ਉਹਦਾ ਕੋਈ ਮੁੱਲ ਨਹੀਂ ਹੈ, ਉਸ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੋਰ ਜਿਹੜੀਆਂ ਦੁਨੀਆ ਦੀਆਂ ਪ੍ਰੀਤਾਂ ਨੇ ਉਹ ਕੱਖ ਦੇ ਸਮਾਨ ਹਨ। ਪੀਰ ਮੁਰੀਦਾਂ ਪਿਰਹੜੀ ਲੱਖ ਮੁੱਲੀਅਨ ਕੱਖੈ, ਭਾਵ ਜਿਹੜੀਆਂ ਦੁਨੀਆ ਦੀਆਂ ਪ੍ਰੀਤਾਂ ਉਹ ਕੱਖ ਦੇ ਘਾਹ ਦੇ ਬਰਾਬਰ, ਤੀਲਿਆਂ ਦੇ ਬਰਾਬਰ ਨੇ, ਭਾਵ ਉਹ ਛੇਤੀ ਟੁੱਟ ਜਾਂਦੀਆਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ, ਕਿਆ ਮੀਂਹ ਤੋਂ ਝੂਠੀਆਂ ਪ੍ਰੀਤਾਂ ਟੁੱਟ ਜਾਣ ਵਾਲੀਆਂ। ਮਾਲਕ ਨਾਲ ਕੀਤੀ ਪ੍ਰੀਤ ਸੱਚੀ ਪ੍ਰੀਤ ਹੈ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਇਸ ਲਈ ਸਤਿਗੁਰੂ ਆਪਣੇ ਸਿੱਖ ਦੇ ਸਾਰੇ ਬੰਧਨ ਕੱਟ ਕੇ ਚਰਨਾਂ ਨਾਲ ਜੋੜ ਲੈਂਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਸਦਾ ਹੀ ਸਤਿਗੁਰੂ ਆਪਣੇ ਸੇਵਕਾਂ ਤੇ ਦਇਆ ਕਰਦੇ ਹਨ।